ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 4 ਸਤੰਬਰ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਇਨਸਾਨ, ਸੁਨਹਿਰੀ ਮਤਨ, ਗ੍ਰੰਥੀਓ। ਕਿਉਂ ਜੇ ਤੁਸੀਂ ਮੁੱਲ ਨਾਲ ਖਰੀਦੇ ਗਏ ਹੋ, ਇਸ ਲਈ ਆਪਣੇ ਬਦਨ ਤੋਂ ਰੱਬ ਦਾ ਜਲਾਲ ਜ਼ਾਹਿਰ ਕਰੋ। ਜਵਾਬੀ ਪੜ੍ਹਾਈ, ਯਕੂਬ। ਧੰਨ ਹੈ ਉਹ ਬੰਦਾ ਜਿਹੜਾ ਅਜ਼ਮਾਇਸ਼ ਦੀ ਬਰਦਾਸ਼ਤ ਕਰਦਾ ਹੈ, ਕਿਉਂ ਜੇ ਜਦੋਂ ਮਕਬੂਲ ਠਹਿਰਿਆ ਤੇ ਹਯਾਤੀ ਦਾ ਉਹ ਤਾਜ ਹਾਸਲ ਕਰੇਗਾ ਜਿਹਦਾ ਖੁਦਾਵੰਦ ਨੇ ਆਪਣੇ ਮੁਹੱਬਤ ਕਰਨ ਵਾਲਿਆਂ ਨਾਲ ਵਾਅਦਾ ਕੀਤਾ ਹੈ। ਜਦ ਕੋਈ ਅਜ਼ਮਾਇਆ ਜਾਵੇ ਤੇ ਇਹ ਨਾ ਆਖੇ ਵੀ ਮੇਰੀ ਅਜ਼ਮਾਇਸ਼ ਰੱਬ ਵੱਲੋਂ ਹੁੰਦੀ ਹੈ, ਕਿਉਂ ਜੇ ਨਾ ਤੇ ਰੱਬ ਵਧੀ ਨਾਲ ਅਜ਼ਮਾਇਆ ਜਾ ਸਕਦਾ ਹੈ ਤੇ ਨਾ ਉਹ ਕਿਸੇ ਨੂੰ ਅਜ਼ਮਾਉਂਦਾ ਹੈ। ਹਾਂ, ਹਰ ਬੰਦਾ ਆਪਣੀਆਂ ਹੀ ਖਾਹਿਸ਼ਾਂ ਵਿੱਚ ਖਿੱਚਿਆ ਜਾ ਕੇ ਤੇ ਫਸ ਕੇ ਅਜ਼ਮਾਇਆ ਜਾਂਦਾ ਹੈ। ਇਸ ਲਈ ਸਾਰੀ ਨਜਾਸਤ ਤੇ ਬਦੀ ਦੇ ਫੁਜ਼ਲੇ ਨੂੰ ਦੂਰ ਕਰਕੇ ਉਸ ਕਲਾਮ ਨੂੰ ਹਲੀਮੀ ਨਾਲ ਕਬੂਲ ਕਰ ਲਵੋ ਜਿਹੜਾ ਦਿਲ ਵਿੱਚ ਬੋਇਆ ਗਿਆ ਹੈ ਤੇ ਤੁਹਾਡੀਆਂ ਰੂਹਾਂ ਨੂੰ ਮੁਕਤੀ ਦੇ ਸਕਦਾ ਹੈ। ਪਰ ਕਲਾਮ ਉੱਤੇ ਅਮਲ ਕਰਨ ਵਾਲੇ ਬਣੋ, ਨਾ ਪਈ ਬਸ ਸੁਣਨ ਵਾਲੇ ਜਿਹੜੇ ਆਪਣੇ ਆਪ ਨੂੰ ਧੋਖਾ ਦਿੰਦੇ ਨੇ। ਪਰ ਜਿਹੜਾ ਬੰਦਾ ਆਜ਼ਾਦੀ ਦੀ ਸ਼ਰੀਅਤ ਉੱਤੇ ਧਿਆਨ ਨਾਲ ਨਜ਼ਰ ਕਰਦਾ ਰਹਿੰਦਾ ਹੈ, ਉਹ ਆਪਣੇ ਕੰਮ ਵਿੱਚ ਇਸ ਲਈ ਬਰਕਤ ਪਾਵੇਗਾ ਭਈ ਸੁਣ ਕੇ ਭੁੱਲਦਾ ਨਹੀਂ ਬਲਕਿ ਅਮਲ ਕਰਦਾ ਹੈ। ਦਰਸੀਵਾਜ਼ ਬਾਈਬਲ ਵਿੱਚੋਂ ਪਦਾਇਸ਼। ਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ, ਰੱਬ ਦੀ ਸੂਰਤ ਉੱਤੇ ਉਹਨੂੰ ਪੈਦਾ ਕੀਤਾ, ਨਰ ਤੇ ਨਾਰੀ ਉਹਨਾਂ ਨੂੰ ਪੈਦਾ ਕੀਤਾ। ਤੇ ਰੱਬ ਨੇ ਸਭ ਕੁਝ ਉੱਤੇ ਜੋ ਉਹਨੇ ਬਣਾਇਆ ਸੀ ਨਜ਼ਰ ਕੀਤੀ ਤੇ ਵੇਖਿਆ ਭਈ ਬਹੁਤ ਚੰਗਾ ਹੈ। ਖਰੂਜ। ਤੇ ਰੱਬ ਨੇ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਦੱਸੀਆਂ, ਖੁਦਾਵੰ ਤੇਰਾ ਰੱਬ ਜਿਹੜਾ ਤੈਨੂੰ ਮੁਲਕੇ ਮਿਸਰ ਤੋਂ ਗੁਲਾਮੀ ਦੇ ਘਰ ਵਿੱਚੋਂ ਕੱਢ ਲਿਆਇਆ ਮੈਂ ਵਾਂ। ਮੇਰੇ ਅੱਗੇ ਤੂੰ ਗੈਰ ਮਬੂਦਾਂ ਨੂੰ ਨਾ ਮੰਨੀ, ਤੂੰ ਖੂਨ ਨਾ ਕਰੀ, ਤੂੰ ਜ਼ਨਾਹ ਨਾ ਕਰੀ, ਤੂੰ ਆਪਣੇ ਗੁਆਂਢੀ ਦੇ ਘਰ ਦਾ ਲਾਲਚ ਨਾ ਕਰੀ, ਤੂੰ ਆਪਣੇ ਗੁਆਂਢੀ ਦੀ ਬੁੱਢੀ ਦਾ ਲਾਲਚ ਨਾ ਕਰੀ, ਤੇ ਨਾ ਉਹਦੇ ਗੁਲਾਮ ਦਾ, ਤੇ ਨਾ ਉਹਦੀ ਲੌਂਡੀ ਦਾ, ਤੇ ਉਹਦੇ ਢੱਗੇ ਦਾ, ਤੇ ਉਹਦੇ ਖੋਤੇ ਦਾ, ਤੇ ਨਾ ਆਪਣੇ ਗੁਆਂਢੀ ਦੀ ਕਿਸੇ ਹੋਰ ਸ਼ੈ ਦਾ ਲਾਲਚ ਕਰੀ। ਸੈਮੂਅਲ। ਤੇ ਸ਼ਾਮ ਦੇ ਵੇਲੇ ਦਾਊਦ ਆਪਣੇ ਪਲੰਗ ਤੋਂ ਉੱਠ ਕੇ ਬਾਦਸ਼ਾਹੀ ਮਹਿਲ ਦੀ ਛੱਤ ਉੱਤੇ ਟਹਿਲਣ ਲੱਗਿਆ, ਤੇ ਛੱਤ ਉੱਤੋਂ ਉਹਨੇ ਇੱਕ ਬੁੱਢੀ ਨੂੰ ਵੇਖਿਆ ਜਿਹੜੀ ਨਹਾ ਰਹੀ ਸੀ, ਤੇ ਉਹ ਬੁੱਢੀ ਬਹੁਤ ਸੋਹਣੀ ਸੀ। ਤਦ ਦਾਊਦ ਨੇ ਬੰਦੇ ਘੱਲ ਕੇ ਉਸ ਬੁੱਢੀ ਦੇ ਬਾਰੇ ਜਾਣਿਆ, ਤੇ ਕਿਸੇ ਨੇ ਆਖਿਆ ਭਈ ਕੀ ਉਹ ਇਲਾਮ ਦੀ ਧੀ ਬੈਤੇਸਬਾ ਨਹੀਂ, ਜਿਹੜੀ ਹਿੱਤੀ ਓਰੀਆ ਦੇ ਘਰ ਵਾਲੀ ਏ? ਤੇ ਦਾਊਦ ਨੇ ਬੰਦੇ ਘੱਲ ਕੇ ਉਹਨੂੰ ਬੁਲਾਇਆ, ਉਹ ਉਹਦੇ ਕੋਲ ਆਈ ਤੇ ਉਹਨੇ ਉਹਦੇ ਨਾਲ ਸੋਹਬਤ ਕੀਤੀ, ਕਿਉਂ ਜੇ ਉਹ ਆਪਣੀ ਨਪਾਕੀ ਤੋਂ ਪਾਕ ਹੋ ਗਈ ਸੀ। ਫਿਰ ਉਹ ਆਪਣੇ ਘਰ ਟੁਰ ਗਈ, ਤੇ ਉਹ ਬੁੱਢੀ ਹਮਲਾ ਹੋ ਗਈ, ਤੇ ਫਿਰ ਉਹਨੇ ਦਾਊਦ ਨੂੰ ਸੁਨੇਹਾ ਘੱਲਿਆ ਭਈ ਮੈਂ ਹਮਲਾ ਵਾਂ। ਤੇ ਦਾਊਦ ਨੇ ਯੂਆਬ ਨੂੰ ਸੁਨੇਹਾ ਘੱਲਿਆ ਭਈ ਹਿੱਤੀ ਓਰੀਆ ਨੂੰ ਮੇਰੇ ਕੋਲ ਘੱਲ ਦੇ। ਤਦ ਯੂਆਬ ਨੇ ਓਰੀਆ ਨੂੰ ਦਾਊਦ ਦੇ ਕੋਲ ਘੱਲ ਦਿੱਤਾ। ਸੁਬਹ ਨੂੰ ਦਾਊਦ ਨੇ ਯੂਆਬ ਲਈ ਇੱਕ ਖੱਤ ਲਿਖਿਆ ਤੇ ਉਹਨੂੰ ਓਰੀਆ ਦੇ ਹੱਥ ਘੱਲਿਆ, ਤੇ ਉਹਨੇ ਖੱਤ ਵਿੱਚ ਲਿਖਿਆ ਭਈ ਓਰੀਆ ਨੂੰ ਲੜਾਈ ਵਿੱਚ ਸਭ ਤੋਂ ਅੱਗੇ ਰੱਖੀ, ਤੇ ਤੂੰ ਉਹਦੇ ਕੋਲੋਂ ਦੂਰ ਹਟ ਜਾਵੀਂ ਤਾਂ ਜੋ ਉਹ ਮਾਰਿਆ ਜਾਵੇ ਤੇ ਜਾਂ ਬਹਕ ਹੋ ਜਾਵੇ। ਜਦ ਓਰੀਆ ਦੀ ਬੁੱਢੀ ਨੇ ਸੁਣਿਆ ਭਈ ਉਹਦੇ ਘਰ ਵਾਲਾ ਓਰੀਆ ਮਰ ਗਿਆ, ਤੇ ਉਹ ਆਪਣੇ ਬੰਦੇ ਲਈ ਵੈਨ ਪਾਉਣ ਲੱਗੀ। ਤੇ ਜਦ ਸੋਗ ਦੇ ਦਿਨ ਲੰਘ ਗਏ ਤੇ ਦਾਊਦ ਨੇ ਉਹਨੂੰ ਬੁਲਵਾ ਕੇ ਉਹਨੂੰ ਆਪਣੇ ਮਹਿਲ ਵਿੱਚ ਰੱਖ ਲਿਆ, ਤੇ ਉਹ ਉਹਦੀ ਬੁੱਢੀ ਹੋ ਗਈ, ਤੇ ਉਹਦੇ ਤੋਂ ਉਹਦਾ ਇੱਕ ਪੁੱਤਰ ਹੋਇਆ। ਪਰ ਉਸ ਕੰਮ ਤੋਂ ਜਿਹੜਾ ਦਾਊਦ ਨੇ ਕੀਤਾ ਸੀ, ਖੁਦਾਵੰਦ ਗੁੱਸੇ ਹੋਇਆ। ਮੱਤੀ। ਤੇ ਯਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਨੂੰ ਹਰ ਤਰ੍ਹਾਂ ਦੀ ਬਿਮਾਰੀ ਤੇ ਨਿੱਤ ਕਮਜ਼ੋਰੀ ਤੋਂ ਦੂਰ ਕਰਦਾ ਰਿਹਾ। ਮੱਤੀ। ਤੇ ਉਹ ਆਪਣੀ ਜ਼ਬਾਨ ਖੋਲ੍ਹ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ। ਮੱਤੀ। ਇਸ ਲਈ ਤੁਸੀਂ ਇੰਜ ਦੁਆ ਕਰਿਆ ਕਰੋ ਭਈ ਇਹ ਸਾਡੇ ਪਿਓ, ਤੂੰ ਜਿਹੜਾ ਅਸਮਾਨ ਉੱਤੇ ਹੈ, ਤੇਰਾ ਨਾਂ ਪਾਕ ਮੰਨਿਆ ਜਾਵੇ, ਤੇ ਸਾਨੂੰ ਅਜ਼ਮਾਇਸ਼ ਵਿੱਚ ਨਾ ਲਿਆ ਬਲਕਿ ਬੁਰਿਆਈ ਤੋਂ ਬਚਾ, ਕਿਉਂ ਜੋ ਬਾਦਸ਼ਾਹੀ ਤੇ ਕੁਦਰਤ ਤੇ ਜਲਾਲ ਹਮੇਸ਼ਾ ਤੇਰੇ ਹੀ ਨੇ। ਆਮੀਨ। ਯੋਹੰਨਾ। ਸਵੇਰੇ ਸਵੇਰੇ ਹੀ ਉਹ ਫਿਰ ਹੈਕਲ ਵਿੱਚ ਆਇਆ ਅਤੇ ਸਾਰੇ ਲੋਕ ਉਹਦੇ ਕੋਲ ਆਏ ਅਤੇ ਉਹ ਬਹਿ ਕੇ ਉਹਨਾਂ ਨੂੰ ਤਾਲੀਮ ਦੇਣ ਲੱਗਿਆ। ਅਤੇ ਫੱਕੀ ਅਤੇ ਫਰੀਸੀ ਇੱਕ ਬੁੱਢੀ ਨੂੰ ਲਿਆਏ ਜਿਹੜੀ ਜ਼ਨਾਹ ਵਿੱਚ ਫੜੀ ਗਈ ਸੀ, ਅਤੇ ਉਹਨੂੰ ਵਿਚਕਾਏ ਖੜ੍ਹਾ ਕਰਕੇ ਯਿਸੂ ਨੂੰ ਆਖਿਆ, ਐ ਉਸਤਾਦ, ਇਹ ਬੁੱਢੀ ਐਨ ਫੇਲ ਦੇ ਵੇਲੇ ਫੜੀ ਗਈ ਹੈ। ਤੋਰੈਥ ਵਿੱਚ ਮੂਸਾ ਨੇ ਸਾਨੂੰ ਹੁਕਮ ਦਿੱਤਾ ਹੈ ਭਈ ਅਜਿਹੀ ਬੁੱਢੀ ਨੂੰ ਸੰਸਾਰ ਕਰੋ, ਅਤੇ ਤੂੰ ਇਸ ਬੁੱਢੀ ਦੇ ਬਾਰੇ ਕੀ ਆਖਦਾ ਹੈ? ਉਹਨਾਂ ਨੇ ਉਹਨੂੰ ਅਜ਼ਮਾਉਣ ਲਈ ਇਹ ਆਖਿਆ ਤਾਂ ਜੋ ਉਹਦੇ ਉੱਤੇ ਕੋਈ ਇਲਜ਼ਾਮ ਲਾਉਣ ਦਾ ਬਹਾਨਾ ਕੱਢਣ, ਪਰ ਯਿਸੂ ਹੇਠਾਂ ਬਹਿ ਕੇ ਉਂਗਲੀ ਨਾਲ ਧਰਤੀ ਉੱਤੇ ਲਿਖਣ ਲੱਗ ਪਿਆ। ਜਦੋਂ ਉਹ ਉਹਦੇ ਨਾਲ ਸਵਾਲ ਕਰਦੇ ਹੀ ਰਹੇ ਤਾਂ ਉਹਨੇ ਸਿੱਧੇ ਹੋ ਕੇ ਉਹਨਾਂ ਨੂੰ ਆਖਿਆ, ਭਈ ਜਿਹੜਾ ਤੁਹਾਡੇ ਵਿੱਚੋਂ ਬੇਗੁਨਾਹ ਹੋਵੇ ਉਹ ਹੀ ਇਹਨੂੰ ਪਹਿਲਾਂ ਪੱਥਰ ਮਾਰੇ। ਅਤੇ ਫਿਰ ਹੇਠਾਂ ਬਹਿ ਕੇ ਉਂਗਲੀ ਨਾਲ ਧਰਤੀ ਉੱਤੇ ਲਿਖਣ ਲੱਗ ਪਿਆ। ਉਹ ਇਹ ਸੁਣ ਕੇ ਵੱਡਿਆਂ ਤੋਂ ਲੈ ਕੇ ਛੋਟਿਆਂ ਤੀਕਰ ਇੱਕ ਇੱਕ ਕਰਕੇ ਨਿਕਲ ਗਏ ਅਤੇ ਯਿਸੂ ਇਕੱਲਾ ਹੀ ਰਹਿ ਗਿਆ। ਅਤੇ ਬੁੱਢੀ ਉੱਥੇ ਹੀ ਵਿਚਕਾਏ ਖੜ੍ਹੀ ਰਹੀ। ਯਿਸੂ ਨੇ ਸਿੱਧੇ ਹੋ ਕੇ ਉਹਨੂੰ ਆਖਿਆ, ਐ ਔਰਤ, ਐ ਲੋਕ ਕਿੱਥੇ ਗਏ? ਕੀ ਕਿਸੇ ਨੇ ਤੇਰੇ ਉੱਤੇ ਕੋਈ ਹੁਕਮ ਨਹੀਂ ਲਾਇਆ? ਉਹਨੇ ਆਖਿਆ, ਐ ਰੱਬਾ, ਕਿਸੇ ਨੇ ਨਹੀਂ। ਯਿਸੂ ਨੇ ਆਖਿਆ, ਮੈਂ ਵੀ ਤੇਰੇ ਉੱਤੇ ਹੁਕਮ ਨਹੀਂ ਲਾਉਂਦਾ, ਜਾ ਫਿਰ ਪਾਪ ਨਾ ਕਰੀ। ਕਰੰਥੀਓ, ਕੀ ਤੁਸੀਂ ਨਹੀਂ ਜਾਣਦੇ ਭਈ ਤੁਹਾਡਾ ਬਦਨ ਪਾਕ ਰੂਹ ਦਾ ਮਕਦਸ ਹੈ ਜਿਹੜਾ ਤੁਹਾਡੇ ਅੰਦਰ ਵਸਿਆ ਹੋਇਆ ਹੈ ਅਤੇ ਤੁਹਾਨੂੰ ਰੱਬ ਵੱਲੋਂ ਮਿਲਿਆ ਹੈ ਅਤੇ ਤੁਸੀਂ ਆਪਣੇ ਨਹੀਂ? ਗਲਿਤਿਓ, ਮਸੀਹ ਨੇ ਸਾਨੂੰ ਆਜ਼ਾਦ ਰਹਿਣ ਲਈ ਆਜ਼ਾਦ ਕੀਤਾ ਹੈ, ਇਸ ਲਈ ਕਾਇਮ ਰਹੋ ਅਤੇ ਦੁਬਾਰਾ ਗੁਲਾਮੀ ਦੇ ਜੂਏ ਵਿੱਚ ਨਾ ਜੁੱਤੋ। ਹੁਣ ਬਦਨ ਦੇ ਕੰਮ ਤੇ ਜ਼ਾਹਿਰ ਨੇ, ਯਾਨੀ ਹਰਾਮਕਾਰੀ, ਨਾਪਾਕੀ, ਸ਼ਹਿਵਤ ਪ੍ਰਸਤੀ, ਬੁੱਤ ਪ੍ਰਸਤੀ, ਜਾਦੂਗਰੀ, ਅਦਾਵਤਾਂ, ਝਗੜਾ, ਹਸਦ, ਗੁੱਸਾ, ਤਫਰਕੇ, ਵਿਛੋੜੇ, ਬਿਦਤਾਂ, ਬੁਗਜ਼, ਨਸ਼ਾਬਾਜ਼ੀ, ਨਾਚ ਰੰਗ ਅਤੇ ਇਹਨਾਂ ਵਾਂਗਰ ਹੋਰ ਵੀ। ਉਹਨਾਂ ਵੱਲੋਂ ਤੁਹਾਨੂੰ ਪਹਿਲਾਂ ਹੀ ਆਖ ਦੇਣਾ ਵਾਂ, ਜਿੱਦਾਂ ਵੀ ਪਹਿਲੇ ਦੱਸ ਚੁੱਕਿਆ ਵਾਂ ਭਈ ਇੱਦਾਂ ਦੇ ਕੰਮ ਕਰਨ ਵਾਲੇ ਰੱਬ ਦੀ ਬਾਦਸ਼ਾਹੀ ਦੇ ਵਾਰਸ ਨਾ ਹੋਣਗੇ, ਪਰ ਰੂਹ ਦਾ ਫਲ ਮੁਹੱਬਤ, ਖੁਸ਼ੀ, ਇਤਮਨਾਨ, ਤਹੱਮਲ, ਮਿਹਰਬਾਨੀ, ਨੇਕੀ, ਇਮਾਨਦਾਰੀ, ਹਿਲਮ, ਪਰਹੇਜ਼ਗਾਰੀ ਹੈ। ਇੱਦਾਂ ਦੇ ਕੰਮਾਂ ਦੀ ਕੋਈ ਸ਼ਰੀਅਤ ਮੁਖਾਲਫ ਨਹੀਂ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ, ਇਨਸਾਨ ਉਹਦੀ ਛਬੀ ਉੱਤੇ ਬਣਾਏ ਜਾਣ ਨਾਲ ਪੂਰੀ ਧਰਤੀ ਉੱਤੇ ਰੱਬ ਦੀ ਹਾਕਮੀਅਤ ਦਾ ਪਰਛਾਵਾਂ ਬਣਦਾ ਅਤੇ ਮਲਕੀਅਤ ਰੱਖਦਾ ਹੈ। ਰੱਬ ਆਪਣੇ ਕੰਮ ਤੋਂ ਮੁਤਮਿਨ ਸੀ। ਉਹ ਆਪਣੀ ਲਾਫਾਨੀ ਖੁਦ ਸਾਖਤਗੀ ਅਤੇ ਲਾਫਾਨੀ ਸਿਆਣ ਦਾ ਅਜਰ ਕਿੱਦਾਂ ਹੋ ਸਕਦਾ ਹੈ ਜਦਕਿ ਰੂਹਾਨੀ ਤਖਲੀਕ ਇਹਦਾ ਸ਼ਾਖਸਾਨਾ ਸੀ? ਪਰ ਇੱਥੇ ਰੂਹ ਦੀ ਇੱਕ ਅਸਲੀ ਦਿਲਕਸ਼ੀ ਹੈ, ਸੂਈ ਦੇ ਸਿਰੇ ਤੋਂ ਮੋਟੇ ਹਿੱਸੇ ਤੀਕਰ ਰੱਬ ਯਾਨੀ ਇਲਾਹੀ ਸਿਆਣ ਦੀ ਸਭ ਨੂੰ ਲਪੇਟਣ ਵਾਲੀ ਤਾਕਤ ਜਾਂ ਦਿਲਕਸ਼ੀ ਵੱਲ ਇਸ਼ਾਰਾ ਕਰਦੀ ਹੈ। ਸ਼ਬਦ ਪ੍ਰਸਤੀ ਨਿਮਤ ਨਹੀਂ ਬਲਕਿ ਗੁਲਾਮੀ ਹੈ। ਅਸਲੀ ਖੁਸ਼ੀ ਲਈ ਇਨਸਾਨ ਨੂੰ ਆਪਣੇ ਅਸੂਲ ਇਲਾਹੀ ਮੁਹੱਬਤ ਦੇ ਨਾਲ ਹਮਾਹੰਗ ਹੋਣਾ ਚਾਹੀਦਾ ਹੈ, ਪੁੱਤਰ ਨੂੰ ਪਿਓ ਦੇ ਨਾਲ ਮਸੀਹ ਵਿੱਚ ਮੁਤਾਬਕਤ ਦੇ ਨਾਲ ਇਕੱਠਿਆਂ ਹੋਣਾ ਚਾਹੀਦਾ ਹੈ। ਇਲਾਹੀ ਸਾਇੰਸ ਦੇ ਮੁਤਾਬਕ ਇਨਸਾਨ ਦਾ ਦਰਜਾ ਉਂਝ ਦਾ ਹੀ ਕਾਮਲ ਹੈ ਜਿਹੋ ਜਿਹੀ ਉਹ ਸਿਆਣ ਹੈ ਜਿਹੜੀ ਉਹਨੂੰ ਬਣਾਉਂਦੀ ਹੈ। ਹਸਤੀ ਦੀ ਅਸਲੀਅਤ ਇਨਸਾਨ ਨੂੰ ਹਮਾਹੰਗ ਅਤੇ ਲਫਾਨੀ ਬਣਾਉਂਦੀ ਹੈ, ਜਦਕਿ ਗਲਤੀ ਫਾਨੀ ਅਤੇ ਬੇਹੰਗਮ ਹੈ। ਕ੍ਰਿਸਚਨ ਸਾਇੰਸ ਬਿਆਨ ਕਰਦੀ ਹੈ, ਜਿਵੇਂ ਭਈ ਬਾਈਬਲ ਵੀ ਸਿਖਾਉਂਦੀ ਹੈ, ਭਈ ਪਾਕ ਦਿਲਾਂ ਦੇ ਇਲਾਵਾ ਕੋਈ ਰੱਬ ਨੂੰ ਨਹੀਂ ਵੇਖ ਸਕਦਾ। ਇਸ ਪਾਕੀਜ਼ਗੀ ਦੇ ਤਨਾਸਬ ਵਿੱਚ ਇਨਸਾਨ ਕਾਮਲ ਹੈ ਅਤੇ ਕਾਮਲੀਅਤ ਅਸਮਾਨੀ ਹਸਤੀ ਦੀ ਤਰਤੀਬ ਹੈ ਜਿਹੜੀ ਮਸੀਹ ਵਿੱਚ ਹਯਾਤੀ ਨੂੰ ਜ਼ਾਹਿਰ ਕਰਦੀ ਹੈ, ਜਿਹੜਾ ਹਯਾਤੀ ਦਾ ਰੂਹਾਨੀ ਨਮੂਨਾ ਹੈ। ਇਹ ਮਾਦੀ ਵਜੂਦੀਅਤ ਦੇ ਡਰਾਉਣੇ ਨਕਲੀ ਨਤੀਜਿਆਂ ਦੇ ਮੁਕਾਬਲੇ ਵਿੱਚ ਖਿਆਲਾਂ ਦੀ ਰੂਹਾਨੀਅਤ ਅਤੇ ਰੋਜ਼ਮਰਾ ਦੀ ਮਸੀਹਤ ਪਸੰਦੀ ਹੈ। ਇਹ ਨਿਚਲੇ ਰੁਝਾਨਾਂ ਅਤੇ ਨਾਪਾਕੀ ਅਤੇ ਸ਼ਹਿਵਤ ਪ੍ਰਸਤੀ ਦੀ ਜ਼ਮੀਨੀ ਕਸ਼ਿਸ਼ ਦੇ ਮੁਕਾਬਲੇ ਪਾਕੀਜ਼ਗੀ ਅਤੇ ਸੱਚਾਈ ਹੈ ਜਿਹੜੀ ਅਸਲ ਵਿੱਚ ਮਸੀਹੀ ਸਾਇੰਸ ਦਾ ਇਲਾਹੀ ਸ਼ੁਰੂ ਅਤੇ ਕੰਮ ਦੀ ਤਸਦੀਕ ਕਰਦੀ ਹੈ। ਮਸੀਹੀ ਸਾਇੰਸ ਦੀਆਂ ਕਾਮਯਾਬੀਆਂ ਗਲਤੀ ਅਤੇ ਬਦੀ ਦੀ ਤਬਾਹੀ ਤੋਂ ਰਿਕਾਰਡ ਕੀਤੀਆਂ ਜਾਂਦੀਆਂ ਨੇ, ਜਿਹਦੇ ਤੋਂ ਪਾਪ, ਬਿਮਾਰੀ ਅਤੇ ਮੌਤ ਦੇ ਨਾਪਾਕ ਅਕੀਦਿਆਂ ਦੀ ਤਰਵੀਜ਼ ਹੁੰਦੀ ਹੈ। ਯਿਸੂ ਬੇਗਰਜ਼ ਸੀ। ਉਹਦੀ ਰੂਹਾਨੀਅਤ ਨੇ ਉਹਨੂੰ ਬਦਨੀ ਲੋਕਾਂ ਤੋਂ ਵੱਖਰਾ ਰੱਖਿਆ ਅਤੇ ਖੁਦਗਰਜ਼ ਮਾਦੀ ਲੋਕਾਂ ਦੀ ਉਹਦੇ ਲਈ ਨਫ਼ਰਤ ਦੀ ਵਜ੍ਹਾ ਵੀ ਇਹੀ ਬਣੀ। ਇਹ ਉਹਦੀ ਰੂਹਾਨੀਅਤ ਹੀ ਸੀ ਜਿਹਨੇ ਯਿਸੂ ਨੂੰ ਬਿਮਾਰ ਨੂੰ ਸ਼ਿਫਾ ਦੇਣ, ਬਦਰੂਹ ਨੂੰ ਕੱਢਣ ਅਤੇ ਮੁਰਦਿਆਂ ਨੂੰ ਜ਼ਿੰਦਾ ਕਰਨ ਦੇ ਕਾਬਲ ਬਣਾਇਆ। ਯਸੂ ਬਦਕਾਰ ਅਤੇ ਜ਼ਨਾਕਾਰੀ ਕਰਨ ਵਾਲੀ ਪੀੜ੍ਹੀ ਨੂੰ ਜਾਣਦਾ ਸੀ, ਜਿਹੜੀ ਰੂਹਾਨੀ ਦੀ ਬਜਾਏ ਮਾਦੀ ਸ਼ੈਵਾਂ ਨੂੰ ਲੱਭਣ ਵਿੱਚ ਰਹਿੰਦੀ ਹੈ। ਮਾਦੀਅਤ ਪ੍ਰਸਤੀ ਲਈ ਉਹਦੀ ਮੁਜ਼ੰਮਤ ਬਹੁਤ ਚੌਖੀ ਪਰ ਜ਼ਰੂਰੀ ਸੀ। ਯਸੂ ਦੀ ਦੁਆ, ਸਾਡੇ ਕਰਜ਼ ਸਾਨੂੰ ਬਖਸ਼, ਨੇ ਮਾਫ਼ੀ ਦੀ ਇਸਤਲਾਹ ਦੀ ਵਜ਼ਾਹਤ ਕੀਤੀ। ਜਦੋਂ ਜ਼ਨਾਕਾਰ ਔਰਤ ਨੂੰ ਉਹਨੇ ਆਖਿਆ, ਜਾ ਅਤੇ ਫਿਰ ਪਾਪ ਨਾ ਕਰੀ। ਉਹਦਾ ਕਾਮਲ ਨਮੂਨਾ ਸਾਡੇ ਸਾਰਿਆਂ ਦੀ ਮੁਕਤੀ ਲਈ ਸੀ, ਪਰ ਸਿਰਫ ਉਹ ਕੰਮ ਕਰਨ ਦੇ ਰਾਹੀਂ ਜਿਹੜੇ ਉਹਨੇ ਕੀਤੇ ਅਤੇ ਦੂਜਿਆਂ ਨੂੰ ਉਹਨਾਂ ਦੀ ਤਾਲੀਮ ਦਿੱਤੀ। ਸ਼ਫਾ ਲਈ ਉਹਦਾ ਮਕਸਦ ਬਸ ਸੇਧ ਦੇਣਾ ਹੀ ਨਹੀਂ ਸੀ, ਬਲਕਿ ਆਪਣਾ ਇਲਾਹੀ ਅਸੂਲ ਜ਼ਾਹਿਰ ਕਰਨਾ ਵੀ ਸੀ। ਜੋ ਕੁਝ ਉਹਨੇ ਆਖਿਆ ਅਤੇ ਕੀਤਾ, ਉਹਦੇ ਵਿੱਚ ਉਹ ਰੱਬ ਤੋਂ, ਸੱਚਾਈ ਅਤੇ ਪਿਆਰ ਤੋਂ ਮੁਤਾਸਰ ਸੀ। ਉਹਨੂੰ ਸਤਾਉਣ ਵਾਲਿਆਂ ਦੇ ਮਕਸਦ ਗਰੂਰ, ਹਸਦ, ਜ਼ੁਲਮ ਅਤੇ ਬਦਲਾ ਸੀ, ਜਿਹੜੇ ਬਦਨੀ ਅਸੂਲ 'ਤੇ ਲੱਥੇ। ਪਰ ਉਹਨਾਂ ਦਾ ਨਿਸ਼ਾਨਾ ਇਲਾਹੀ ਅਸੂਲ ਯਾਨੀ ਪਿਆਰ ਸੀ, ਜਿਹਨੇ ਉਹਨਾਂ ਦੀ ਸ਼ਹਿਵਤ ਪ੍ਰਸਤੀ ਨੂੰ ਭੈੜਾ ਆਖਿਆ ਸੀ। ਹੁਣ ਤੀਕਰ ਦਾ ਵਧੀਆ ਆਵਾਜ਼ ਜਿਹਦੀ ਤਾਲੀਮ ਦਿੱਤੀ ਗਈ ਹੈ, ਉਹ ਸੱਚਿਆਈ ਹੈ, ਜਿਹਦਾ ਇਜ਼ਹਾਰ ਅਤੇ ਮਸ਼ਕ ਪਾਪ, ਬਿਮਾਰੀ ਅਤੇ ਮੌਤ ਦੀ ਤਬਾਹੀ ਨਾਲ ਹੋਇਆ ਹੈ। ਇਹ ਸਾਰਾ ਕੁਝ ਜਾਣਦਿਆਂ ਹੋਏ ਅਤੇ ਇਹਦੇ ਨਾਲ ਨਾਲ ਇਹ ਵੀ ਜਾਣਦਿਆਂ ਹੋਏ ਵੀ ਸਾਡੀ ਇੱਕ ਰਗਬਤ ਸਾਡੇ ਅੰਦਰ ਆਲਾ ਹੈ ਅਤੇ ਉਹ ਸਾਡੀ ਹਯਾਤੀਆਂ ਵਿੱਚ ਅੱਗੇ ਵੱਧਦੀ ਹੈ, ਯਿਸੂ ਨੇ ਆਖਿਆ, ਕੋਈ ਬੰਦਾ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ। ਅਸੀਂ ਝੂਠੀਆਂ ਬੁਨਿਆਦਾਂ ਉੱਤੇ ਮਹਿਫੂਜ਼ ਮਕਾਨ ਨਹੀਂ ਬਣਾ ਸਕਦੇ। ਸੱਚਿਆਈ ਇੱਕ ਨਵੀਂ ਮਖਲੂਕ ਬਣਾਉਂਦੀ ਹੈ, ਜਿਹਦੇ ਵਿੱਚ ਪੁਰਾਣੀਆਂ ਸ਼ੈਵਾਂ ਜਾਂਦੀਆਂ ਰਹਿੰਦੀਆਂ ਨੇ ਅਤੇ ਸਾਰੀਆਂ ਸ਼ੈਵਾਂ ਨਵੀਆਂ ਹੋ ਜਾਂਦੀਆਂ ਨੇ। ਜਜ਼ਬੇ, ਖੁਦਗਰਜ਼ੀ, ਨਫ਼ਰਤ, ਡਰ, ਹਰ ਸੰਸਨੀ ਖੇਜ਼ੀ ਰੂਹਾਨੀਅਤ ਨੂੰ ਤਸਲੀਮ ਕਰਦੇ ਨੇ ਅਤੇ ਹਸਤੀ ਦੀ ਅਫਰਾਤ ਰੱਬ ਯਾਨੀ ਚੰਗਿਆਈ ਵੱਲੋਂ ਹੈ। ਅਸੀਂ ਭਰੇ ਹੋਏ ਭਾਂਡਿਆਂ ਨੂੰ ਹੋਰ ਨਹੀਂ ਭਰ ਸਕਦੇ, ਇਹਨਾਂ ਨੂੰ ਪਹਿਲਾਂ ਖਾਲੀ ਹੋਣਾ ਪਵੇਗਾ। ਆਓ ਅਸੀਂ ਗਲਤੀ ਤੋਂ ਮੁਨਹਰਫ ਹੋਈਏ, ਫਿਰ ਜਦੋਂ ਰੱਬ ਦੀ ਹਨੇਰੀ ਚੱਲਦੀ ਹੈ ਤਾਂ ਅਸੀਂ ਆਪਣੇ ਕਰੀਬੀ ਖਸਤਾ ਹਾਲਾਂ ਨੂੰ ਗਲੇ ਨਹੀਂ ਲਾਵਾਂਗੇ। ਮਾਦੀ ਸਿਆਣ ਵਿੱਚੋਂ ਗਲਤੀ ਨੂੰ ਬਾਹਰ ਕੱਢਣ ਦੀ ਰਾਹ ਇਹ ਹੈ ਭਈ ਉਹਦੇ ਵਿੱਚ ਮੁਹੱਬਤ ਦੀਆਂ ਸਲਾਬੀ ਛੱਲਾਂ ਦੇ ਰਾਹੀਂ ਸੱਚਿਆਈ ਨੂੰ ਭਰ ਦਿੱਤਾ ਜਾਵੇ। ਮਸੀਹੀ ਕਾਮਲੀਅਤ ਨੂੰ ਕਿਸੇ ਹੋਰ ਨਿਊ ਉੱਤੇ ਫਤਿਹ ਨਹੀਂ ਕੀਤਾ ਜਾਂਦਾ। ਪਾਕੀਜ਼ਗੀ ਉੱਤੇ ਪਾਕੀਜ਼ਗੀ ਦੀ ਪਵਿੰਦਕਾਰੀ ਕਰਨਾ, ਇਹ ਫਰਜ਼ ਕਰਨਾ ਵੀ ਪਾਪ ਬਗੈਰ ਛੱਡਿਓ ਮਾਫ਼ ਕੀਤਾ ਜਾ ਸਕਦਾ ਹੈ, ਇੰਜ ਦੀ ਬੇਵਕੂਫੀ ਹੈ ਜਿਵੇਂ ਮੱਛਰਾਂ ਨੂੰ ਨੱਥ ਪਾਣੀ ਅਤੇ ਊਂਠਾਂ ਨੂੰ ਸਬੂਤਾ ਖਾ ਜਾਣਾ ਬੇਵਕੂਫੀ ਹੈ। ਤਾਕਤ ਦੀ ਵੱਡੀ ਤਰੱਕੀ ਵੱਲ ਤੇਜ਼ੀ ਨਾਲ ਵੱਧਦੇ ਹੋਏ ਪਾਪ ਅਤੇ ਅਯਾਸ਼ੀ ਦੇ ਜੱਗ ਵਿੱਚ ਇਸ ਗੱਲ ਉੱਤੇ ਧਿਆਨ ਨਾਲ ਗੌਰ ਕਰਨਾ ਅਕਲਮੰਦੀ ਹੈ ਭਈ ਆਇਆ ਮੁਤਾਸਰ ਕਰਨ ਵਾਲੀ ਸਿਆਣ ਇਨਸਾਨੀ ਹੈ ਜਾਂ ਇਲਾਹੀ। ਵਿਆਹ ਦੇ ਵਾਅਦੇ ਨਾਲ ਬੇਵਫਾਈ ਇਨਸਾਨੀ ਨਸਲ ਵਿੱਚ ਮਾਸ਼ਰਤੀ ਲਾਨਤ ਬਣ ਗਈ ਹੈ, ਉਹ ਵਬਾ ਜਿਹੜੀ ਹਨੇਰੇ ਵਿੱਚ ਟੁਰਦੀ ਹੈ, ਉਹ ਹਲਾਕਤ ਜਿਹੜੀ ਦੁਪਹਿਰ ਨੂੰ ਵੈਰਾਨ ਕਰ ਦਿੰਦੀ ਹੈ। ਇਹ ਹੁਕਮ ਭਈ ਤੂੰ ਜ਼ਨਾਹ ਨਾ ਕਰੀਂ, ਇਸ ਹੁਕਮ ਤੋਂ ਘੱਟ ਲਾਜ਼ਮੀ ਨਹੀਂ ਭਈ ਤੂੰ ਖੂਨ ਨਾ ਕਰੀਂ। ਪਾਕ ਦਾਮਨੀ ਤਹਿਜ਼ੀਬ ਅਤੇ ਤਰੱਕੀ ਦਾ ਸੀਮਟ ਹੈ, ਇਹਦੇ ਬਗੈਰ ਮਾਸ਼ਰੇ ਵਿੱਚ ਮਜ਼ਬੂਤੀ ਨਹੀਂ ਅਤੇ ਇਹਦੇ ਬਗੈਰ ਕੋਈ ਬੰਦਾ ਹਯਾਤੀ ਦੀ ਸਾਇੰਸ ਨਹੀਂ ਪਾ ਸਕਦਾ। ਤੁਹਾਨੂੰ ਚਾਹੀਦਾ ਹੈ ਭਈ ਬੁਰੇ ਖਿਆਲਾਂ ਨੂੰ ਪਹਿਲੀ ਫੁਰਸਤ ਵਿੱਚ ਕਾਬੂ ਕਰ ਲਵੋ, ਨਹੀਂ ਤਾਂ ਦੂਜੀ ਵਾਰੀ ਇਹ ਤੁਹਾਨੂੰ ਕਾਬੂ ਕਰ ਲੈਣਗੇ। ਯਿਸੂ ਨੇ ਵਾਜ਼ਿਆ ਕੀਤਾ ਸੀ ਭਈ ਮਨ੍ਹਾ ਕੀਤੀਆਂ ਸ਼ੈਵਾਂ ਦਾ ਲਾਲਚ ਕਰਨਾ ਇੱਕ ਇਖਲਾਕੀ ਹੁਕਮ ਨੂੰ ਤੋੜਨ ਦੇ ਬਰਾਬਰ ਸੀ। ਉਹਨੇ ਇਨਸਾਨੀ ਸਿਆਣ ਦੇ ਉਸ ਅਮਲ ਉੱਤੇ ਬਹੁਤ ਜ਼ੋਰ ਦਿੱਤਾ ਜਿਹੜਾ ਹਿੱਸਾ ਲਈ ਗੈਬੀ ਹੋਵੇ। ਬੁਰੇ ਖਿਆਲ ਅਤੇ ਇਰਾਦੇ ਕਿਸੇ ਬੰਦੇ ਦੀ ਇਜਾਜ਼ਤ ਤੋਂ ਬਹੁਤਾ ਅੱਗੇ ਨਹੀਂ ਜਾਂਦੇ ਅਤੇ ਨਾ ਬਹੁਤਾ ਨੁਕਸਾਨ ਪਹੁੰਚਾਉਂਦੇ ਨੇ। ਜੇ ਫਜ਼ਲ ਅਤੇ ਸੱਚਿਆਈ ਮਜ਼ਬੂਤ ਦਿਫਾ ਬਣਾਉਣ ਅਤੇ ਬੁਰੇ ਖਿਆਲ, ਸ਼ਹਿਵਤ ਅਤੇ ਬਦਖਾਹੀ ਵਾਲੇ ਮਕਸਦ ਅੱਗੇ ਨਹੀਂ ਵੱਧ ਸਕਦੇ ਅਤੇ ਖਿਲਰਨ ਵਾਲੇ ਦਾਣਿਆਂ ਵਾਂਗਰ ਇੱਕ ਇਨਸਾਨੀ ਜ਼ਿਹਨ ਤੋਂ ਦੂਜੇ ਵਿੱਚ ਗੈਰ ਮਤੌਕੇ ਘਰ ਨੂੰ ਨਹੀਂ ਲੱਭਦੇ ਰਹਿੰਦੇ। ਬੁਰਿਆਈ ਯਾਨੀ ਹਰ ਤਰ੍ਹਾਂ ਦੀ ਗਲਤੀ ਦਾ ਮੁਕਾਬਲਾ ਕਰੋ ਅਤੇ ਉਹ ਤੁਹਾਡੇ ਕੋਲੋਂ ਨੱਸ ਜਾਵੇਗੀ। ਗਲਤੀ ਹਯਾਤੀ ਦੀ ਮੁਖਾਲਫ ਹੈ। ਅਸੀਂ ਸੱਚਿਆਈ ਉੱਤੇ ਗਲਤੀ, ਹਯਾਤੀ ਉੱਤੇ ਮੌਤ ਅਤੇ ਚੰਗਿਆਈ ਉੱਤੇ ਬਦੀ ਦੀ ਫੌਕੀਅਤ ਨੂੰ ਹਰ ਪਾਸੇ ਆਪਣੇ ਆਪ ਨੂੰ ਦਸਤਿਆਬ ਰੱਖਣ ਲਈ ਬਹੁਤ ਉੱਚਾ ਕਰ ਸਕਦੇ ਅਤੇ ਅਖੀਰੀ ਇਹ ਕਰਾਂਗੇ ਅਤੇ ਇਹ ਤਰੱਕੀ ਉਦੋਂ ਤੀਕਰ ਜਾਰੀ ਰਹੇਗੀ ਜਦੋਂ ਤੀਕਰ ਅਸੀਂ ਰੱਬ ਦੇ ਖਿਆਲ ਦੀ ਕਾਮਲੀਅਤ ਤੀਕਰ ਨਹੀਂ ਅੱਪੜਦੇ ਅਤੇ ਇਸ ਗੱਲ ਦਾ ਹੋਰ ਡਰ ਨਹੀਂ ਰੱਖਦੇ ਵੀ ਅਸੀਂ ਬਿਮਾਰ ਹੋਵਾਂਗੇ ਜਾਂ ਮਰ ਜਾਵਾਂਗੇ। ਜਾਨ ਵਿੱਚ ਲਾਮਹਦੂਦ ਵਸਾਇਲ ਨੇ ਜਿਨ੍ਹਾਂ ਤੋਂ ਇਨਸਾਨ ਨੂੰ ਬਰਕਤ ਦੇਣੀ ਹੁੰਦੀ ਹੈ ਅਤੇ ਖੁਸ਼ੀ ਹੋਰ ਆਸਾਨੀ ਨਾਲ ਹਾਸਲ ਕੀਤੀ ਜਾਂਦੀ ਹੈ ਅਤੇ ਸਾਡੇ ਕਬਜ਼ੇ ਵਿੱਚ ਹੋਰ ਮਹਿਫੂਜ਼ ਰਹੇਗੀ ਜੇ ਜਾਨ ਵਿੱਚ ਤਲਾਸ਼ ਕੀਤੀ ਜਾਵੇਗੀ। ਸਿਰਫ ਬੁਲੰਦ ਲੁਤਫੀ ਲਫਾਨੀ ਇਨਸਾਨ ਦੇ ਨਕੂਸ਼ਾਂ ਨੂੰ ਤਸੱਲੀ ਬਖਸ਼ ਬਣਾ ਸਕਦੇ ਨੇ। ਅਸੀਂ ਜ਼ਾਤੀ ਫਹਿਮ ਦੀਆਂ ਹੱਦਾਂ ਵਿੱਚ ਖੁਸ਼ੀ ਨੂੰ ਮਹਿਦੂਦ ਨਹੀਂ ਕਰ ਸਕਦੇ ਇਸਾਂ ਕੋਈ ਅਸਲੀ ਲੁਤਫ ਅਤਾ ਨਹੀਂ ਕਰਦੀਆਂ। ਜਦੋਂ ਬਿਮਾਰੀ ਜਾਂ ਪਾਪ ਦਾ ਭਰਮ ਤੁਹਾਨੂੰ ਅਜ਼ਮਾਉਂਦਾ ਹੈ ਤਾਂ ਰੱਬ ਅਤੇ ਉਹਦੇ ਖਿਆਲ ਦੇ ਨਾਲ ਮਜ਼ਬੂਤੀ ਨਾਲ ਜੁੜੇ ਰਹੋ। ਉਹਦੇ ਮਿਜ਼ਾਜ ਤੋਂ ਇਲਾਵਾ ਕਿਸੇ ਸ਼ੈਅ ਨੂੰ ਤੁਹਾਡੇ ਖਿਆਲ ਵਿੱਚ ਕਾਇਮ ਹੋਣ ਦੀ ਇਜਾਜ਼ਤ ਨਾ ਦਿਓ। ਕਿਸੇ ਡਰ ਜਾਂ ਸ਼ੱਕ ਨੂੰ ਤੁਹਾਡੇ ਐਸ ਵਾਜ਼ਿਆ ਅਤੇ ਮੁਤਮਿਨ ਭਰੋਸੇ ਉੱਤੇ ਹਾਵੀ ਨਾ ਹੋਣ ਦਿਓ। ਭਈ ਹਯਾਤੀ ਦੀ ਪਛਾਣ ਦੀ ਹਮਾਂਗੀ ਜਿਵੇਂ ਭਈ ਹਯਾਤੀ ਸ਼ੁਰੂ ਤੋਂ ਹੈ, ਇਸ ਸ਼ੈਅ ਦੇ ਕਿਸੇ ਵੀ ਪੀੜ ਵਾਲੇ ਅਹਿਸਾਸ ਜਾਂ ਯਕੀਨ ਨੂੰ ਫਨਾ ਕਰ ਸਕਦੀ ਹੈ ਜਿਹੜਾ ਹਯਾਤੀ ਵਿੱਚ ਹੈ ਹੀ ਨਹੀਂ। ਜਿਸਮਾਨੀ ਹਿੱਸ ਦੀ ਬਜਾਏ ਕ੍ਰਿਸਚਨ ਸਾਇੰਸ ਨੂੰ ਹਸਤੀ ਦੇ ਬਾਰੇ ਤੁਹਾਡੀ ਸਮਝ ਦੀ ਹਮਾਇਤ ਕਰਨ ਦਿਓ, ਅਤੇ ਇਹ ਸਮਝ ਗਲਤੀ ਨੂੰ ਸੱਚਾਈ ਦੇ ਨਾਲ ਪੁੱਟ ਕੇ ਸੁੱਟ ਦੇਵੇਗੀ, ਫਾਨੀਅਤ ਨੂੰ ਗੈਰ ਫਾਨੀਅਤ ਨਾਲ ਬਦਲ ਦੇਵੇਗੀ ਅਤੇ ਚੁੱਪ ਦੀ ਹਮਾਂਗੀ ਦੇ ਨਾਲ ਮੁਖਾਲਫਤ ਕਰੇਗੀ। ਇਨਸਾਨ ਰੱਬ ਦਾ ਪਰਛਾਵਾਂ ਹੈ ਜਿਹਨੂੰ ਪਰਵਰਿਸ਼ ਦੀ ਲੋੜ ਨਹੀਂ, ਬਲਕਿ ਉਹ ਹਮੇਸ਼ਾ ਸੋਹਣਾ ਅਤੇ ਪੂਰਾ ਪਰਛਾਵਾਂ ਰਹਿੰਦਾ ਹੈ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਿਆਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦੀ ਹੈ, ਅਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।